ਵਾਰ ਚੌਥਵੀਂ ਪੌੜੀ 19 ਵਿੱਚ ਪਵਿੱਤਰ ਅੰਮ੍ਰਿਤ ਬੋਲ ਭਾਈ ਸਾਹਿਬ ਭਾਈ ਗੁਰਦਾਸ ਜੀ ਉਚਾਰਨ ਕਰ ਰਹੇ ਹਨ। ਬੇਮੁੱਖ ਲੋਕਾਂ ਦੇ ਪ੍ਰਥਾਏ ਕਿ ਕੈਸੀ ਹਾਲਤ ਹੈ ਉਹਨਾਂ ਲੋਕਾਂ ਦੀ, ਥਾਂ ਥਾਂ ਤੇ ਬੇਮੁੱਖ ਭਟਕਦਾ ਫਿਰਦਾ ਸੁੱਖ ਲੈਣ ਵਾਸਤੇ, ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਕਿਤੇ ਵੀ ਉਹਦੇ ਕੋਲ ਟਿਕਾ ਨਹੀਂ ਹੈ। ਪਵਿੱਤਰ ਬਚਨ ਫੁਰਮਾਨ ਕੀਤੇ, ਬਹੁਤੀ ਘਰੀ ਪਰਾਉ ਹੁਣ ਜਿਉਂ ਰਹਿੰਦਾ ਭੁੱਖਾ, ਸਾਂਝਾ ਬੱਬ ਨਾ ਰੋਈਐ ਚਿਤ ਚਿੰਤ ਨਾ ਚੁੱਖਾ, ਬਾਹਲੀ ਡੂਮੀ ਢੱਡ ਜਿਉਂ ਉਹ ਕਿਸੈ ਨਾ ਧੁੱਖਾ, ਵਣ ਵਣ ਕਾਉ ਨ ਸੋਹਈ ਕਿਉਂ ਮਾਣੈ ਸੁੱਖਾ, ਜਿਉਂ ਬਹੁ ਮਿੱਤੀ ਵੇਸੁਆ ਤਨ ਵੇਦਨ ਦੁੱਖਾ, ਵਿਣ ਗੁਰ ਪੂਜਣ ਹੋਰ ਨ ਬਰਨੇ ਬੇਮੁਖਾ, ਵਿਣ ਗੁਰ ਪੂਜਣ ਹੋਰ ਨ ਬਰਨੇ ਬੇਮੁਖਾ, ਬਹੁਤੀ ਘਰੀ ਪਰਾਹੁਣਾ ਜਿਉਂ ਰਹਿੰਦਾ ਭੁੱਖਾ। ਬੜੇ ਠੇਠ ਅਰਥ ਨੇ ਪੰਜਾਬੀ ਦੇ ਬੋਲ ਨੇ। ਜਿਸ ਤਰ੍ਹਾਂ ਬਹੁਤੇ ਘਰਾਂ ਦਾ ਪਰਾਹੁਣਾ ਭੁੱਖਾ ਰਹਿੰਦਾ, ਇੱਕ ਘਰ ਗਿਆ, ਦੂਜੇ ਘਰ ਗਿਆ, ਤੀਜੇ ਗਿਆ, ਪਹਿਲੇ ਨੇ ਸੋਚਿਆ ਵੀ ਇਹਨੇ ਉਹਨਾਂ ਦੇ ਘਰ ਜਾ ਕੇ ਰੋਟੀ ਖਾਣੀ ਹੋਣੀ, ਅਤੇ ਦੂਜੇ ਨੇ ਸੋਚਿਆ ਇਹ ਉੱਧਰੋਂ ਖਾਇਆ ਹੋਣਾ, ਜੇ ਤੀਜੇ ਘਰ ਉਹਨੇ ਜਾਣਾ ਤਾਂ ਉਹਨਾਂ ਨੇ ਸੋਚਣਾ ਇਹ ਆਣ ਕੇ ਸ਼ਾਇਦ ਪਤਾ ਨਹੀਂ ਕੋਈ ਖਾਏਗਾ ਵੀ ਕਿ ਨਹੀਂ ਖਾਏਗਾ, ਕਿਉਂਕਿ ਉਹ ਦੋ ਘਰਾਂ ਤੋਂ ਪਹਿਲਾਂ ਹੋ ਆਉਣਾ ਉਹਨੇ। ਇਸ ਲਈ ਸਾਧ ਸੰਗਤ, ਬਹੁਤੇ ਘਰੀਂ ਪਰਾਂ ਹੋਣਾ ਜਿਉਂ ਰਹਿੰਦਾ ਭੁੱਖਾ। ਬੇਮੁੱਖ ਹੈ ਜਿਹੜਾ ਉਹ ਥਾਂ ਥਾਂ 'ਤੇ ਭਟਕਦਾ, ਪਰ ਸੁੱਖ ਕਿਤੇ ਵੀ ਨਹੀਂ ਮਿਲਦਾ, ਜੀਵਨ ਦਾ ਆਨੰਦ ਕਿਤੇ ਵੀ ਨਹੀਂ। ਬਹੁਤੇ ਘਰਾਂ ਦਾ ਪਰਾਹੁਣਾ ਜਿਵੇਂ ਭੁੱਖਾ ਰਹਿੰਦਾ। ਦੂਸਰੀ ਪੰਕਤੀ 'ਚ ਫੁਰਮਾਨ ਕਰਦੇ ਨੇ, ਸਾਂਝਾ ਬੱਬ ਨਾ ਰੋਈਐ ਚਿਤ ਚਿੰਤ ਨਾ ਚੁੱਖਾ। ਕਹਿਣ ਲੱਗੇ ਜਿਹੜਾ ਸਾਂਝਾ ਪਿਤਾ, ਸਾਂਝਾ ਪਿਤਾ ਕਹਿੰਦੇ ਉਹਨੂੰ ਕੋਈ ਵੀ ਨਹੀਂ ਰੋਂਦਾ, ਕਿਸੇ ਨੇ ਤਾਂ ਚਿੱਤ ਵਿੱਚ ਰਤਾ ਚਿੰਤਾ ਵੀ ਨਹੀਂ ਕੀਤੀ ਹੁੰਦੀ। ਸਾਂਝੇ ਬਾਪ ਨੂੰ ਕੋਈ ਵੀ ਨਹੀਂ ਰੋਂਦਾ ਸੰਸਾਰ ਜਗਤ ਦੇ ਵਿੱਚ। ਇਹਦਾ ਮਤਲਬ ਇਹ ਆ ਕਿ ਜਿਹੜੀ ਸਾਂਝੀ ਵਸਤੂ ਆ ਨਾ, ਉਹ ਕਿਤੇ ਟੁੱਟ ਵੀ ਜਾਵੇ, ਵਿਗੜ ਵੀ ਜਾਵੇ, ਅਤੇ ਉਹਦੇ ਵਾਸਤੇ ਫਿਕਰ ਕੋਈ ਵੀ ਨਹੀਂ ਕਰਦਾ, ਕਿਸੇ ਨੂੰ ਕੋਈ ਚਿੰਤਾ ਜਿਹੜੀ ਹੈ ਉਹ ਨਹੀਂ ਹੁੰਦੀ। ਬਾਹਲੀ ਡੂਮੀ ਢੱਡ ਜਿਉਂ ਉਹ ਕਿਸੇ ਨਾ ਧੁੱਖਾ, ਬਾਹਲੇ ਡੂਮਾਂ ਦੀ ਜਿਹੜੀ ਢੱਡ ਹੁੰਦੀ ਹੈ, ਜਿਹੜੇ ਡੂਮ ਨੇ ਮੀਰਜ਼ਾਦੇ ਮਰਾਸੀ ਕਹਿੰਦੇ, ਉਹ ਢੱਡ ਹੁੰਦੀ ਉਹਨਾਂ ਦੇ ਕੋਲ ਵਜਾਉਣ ਵਾਲੀ, ਜਿਸ ਦੇ ਨਾਲ ਉਹ ਗਾਉਂਦੇ ਨੇ, ਅਤੇ ਕਦੇ ਕਿਸੇ ਡੂਮ ਨੇ ਫੜ ਲਈ, ਕਦੇ ਕਿਸੇ ਡੂਮ ਨੇ ਫੜ ਲਈ ਢੱਡ। ਕਹਿਣ ਲੱਗੇ ਜਿਹੜੀ ਬਾਹਲੇ ਡੂਮਾਂ ਦੀ ਢੱਡ ਆ ਨਾ, ਉਹ ਚੰਗੀ ਤਰ੍ਹਾਂ ਵੱਜਦੀ ਨਹੀਂ ਗੀ। ਕਿਉਂ? ਕਿਉਂਕਿ ਉਹਦੇ 'ਚ ਧੂਹ ਖਿੱਚ ਹੋਈ ਰਹਿੰਦੀ ਹੈ, ਸਵਾਰਦਾ ਨਹੀਂ ਕੋਈ, ਉਹਨੂੰ ਸੰਭਾਲਦਾ ਨਹੀਂ ਕੋਈ ਚੰਗੀ ਤਰ੍ਹਾਂ। ਜਿਹੜੀ ਚੀਜ਼ ਬਹੁਤਿਆਂ ਦੇ ਹੱਥਾਂ 'ਚ ਰਹਿਣ ਵਾਲੀ ਆ, ਭਾਵ ਉਹਦਾ ਕੋਈ ਮਾਣ ਸਤਿਕਾਰ ਵੀ ਨਹੀਂ ਹੁੰਦਾ, ਅਤੇ ਬਹੁਤੇ ਹੱਥਾਂ 'ਚ ਰਹਿਣ ਵਾਲੀ ਚੀਜ਼ ਜਿਹੜੀ ਆ ਉਹ ਧੂਆ ਖਿੱਚੀ ਦੇ ਵਿੱਚ ਵਿਗੜ ਵੀ ਜਾਂਦੀ ਹੈ, ਅਤੇ ਉਹਨੂੰ ਸੰਵਾਰਦਾ ਵੀ ਨਹੀਂ ਕੋਈ। ਮਾੜਾ ਮੋਟਾ ਨੁਕਸਾਨ ਹੋ ਜਾਵੇ ਕਿਤੇ, ਅਤੇ ਸਾਧ ਸੰਗਤ ਉਹਨੂੰ ਕੋਈ ਨਹੀਂ ਸੰਵਾਰਦਾ ਵੀ ਉਹ ਠੀਕ ਕਰਾ ਲਏਗਾ, ਉਹ ਠੀਕ ਕਰਾ ਲਏਗਾ, ਦੂਜਾ ਠੀਕ ਕਰਾ ਲਏਗਾ। ਇਹੋ ਹੀ ਹਾਲਤ ਰਹਿੰਦੀ ਉਸ ਢੱਡ ਦੀ। ਵਣ ਵਣ ਕਾਉ ਨਾ ਸੋਹਈ ਕਿਉਂ ਮਾਣੈ ਸੁੱਖਾ। ਜਿਸ ਤਰ੍ਹਾਂ ਭਟਕਦਾ ਕਾਂ ਥਾਂ ਥਾਂ 'ਤੇ, ਕਦੇ ਕਿਸੇ ਰੁੱਖ 'ਤੇ, ਕਦੇ ਕਿਸੇ ਰੁੱਖ ਦੇ ਉੱਤੇ ਕਾਂ 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 ਕਰਦਾ ਫਿਰਦਾ, ਕੋਈ ਸੁੱਖ ਨਹੀਂ ਮਾਣਦਾ, ਅਤੇ ਸ਼ੋਭਦਾ ਨਹੀਂ ਹੈ, ਚੰਗਾ ਨਹੀਂ ਲੱਗਦਾ। ਜਿਉਂ ਬਹੁ ਮਿੱਤੀ ਵੇਸ ਵਾ ਤਨ ਵੇਦਨ ਦੁੱਖਾ। ਬਹੁਤੇ ਮਿੱਤਰਾਂ ਵਾਲੀ ਵੇਸ ਵਾ, ਜਿਹੜੀ ਜਿਹੜਾ ਵੀ ਆਇਆ ਉਹਨੇ ਉਸ ਵੇਸਵਾ ਨੂੰ ਭੋਗ ਲਿਆ, ਸੇਜਾ ਮਾਣ ਲਈ। ਬਹੁਤੇ ਮਿੱਤਰਾਂ ਵਾਲੀ ਵੇਸਵਾ ਜਿਹੜੀ ਹੈ ਉਹ ਦੁਖੀ ਹੀ ਹੁੰਦੀ ਹੈ, ਤਨ ਨੂੰ ਵੀ ਦੁੱਖ ਅਤੇ ਮਨ ਨੂੰ ਵੀ ਪੀੜਾ ਹੀ ਵਾਪਰਦੀ ਹੈ, ਉਹ ਸਾਰੀ ਜ਼ਿੰਦਗੀ ਦੁੱਖ ਹੀ ਭੋਗਦੀ ਰਹਿੰਦੀ। ਵਿਣ ਗੁਰ ਪੂਜਣ ਹੋਰ ਨ ਬਰਨੇ ਬੇਮੁਖਾ, ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਹੋਰਨਾਂ ਨੂੰ ਪੂਜਦੇ ਫਿਰਦੇ ਆ, ਉਹ ਗੁਰੂ ਤੋਂ ਬੇਮੁੱਖ ਆਖੀ ਦੇ, ਉਹ ਬੇਥਵੇ ਮੂਰਖ। ਵਰਨੇ ਬੇਮੁੱਖਾ, ਉਹਨਾਂ ਨੂੰ ਵਰਣਨ ਕੀਤਾ ਵਾ ਬੇਮੁੱਖਾਂ ਨੂੰ ਵੀ ਬੇਥਵੇ ਮੂਰਖ ਆ, ਕੋਈ ਅਕਲ ਨਹੀਂ ਗੀ ਉਹਨਾਂ ਨੂੰ। ਆਪਣੇ ਸਤਿਗੁਰ ਦਾ ਪੱਲਾ ਛੱਡਿਆ, ਆਪਣੇ ਸਤਿਗੁਰ ਦਾ ਦਰ ਛੱਡਿਆ। ਏਡਾ ਪਿਆਰਾ ਸਤਿਗੁਰ ਬਾਬਾ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਇੰਨਾ ਪਿਆਰਾ ਸਤਿਗੁਰ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਖਾਲਸਾ ਸਾਜਿਆ, ਸਰਬੰਸ ਸਾਡੇ ਵਾਸਤੇ ਲੁਟਾ ਦਿੱਤਾ। ਕਦੇ ਚਮਕੌਰ ਦੀ ਗੜੀ ਆਪਣੇ ਪੁੱਤਾਂ ਨੂੰ ਸ਼ਹੀਦ ਕਰਾ ਰਿਹਾ, ਕਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਨੰਗੇ ਚਰਨੀ ਪਾਟੇ ਚੋਲੇ ਨਾਲ ਘੁੰਮ ਰਿਹਾ, ਕਦੇ ਠੰਡੇ ਬੁਰਜ ਵਿੱਚ ਉਹਨਾਂ ਦੀ ਬਜ਼ੁਰਗ ਮਾਂ ਸਤਿਕਾਰਯੋਗ ਮਾਤਾ ਗੁੱਜਰ ਕੌਰ, 82 ਸਾਲ ਦੀ ਉਮਰ ਸੀ ਮਾਤਾ ਗੁੱਜਰ ਕੌਰ ਜੀ ਦੀ, ਜਦੋਂ ਠੰਡੇ ਬੁਰਜ 'ਚ ਰਾਤਾਂ ਕੱਟਦੀ ਹੈ ਉਹ ਮਾਂ, 7 ਸਾਲ 9 ਸਾਲ ਦੇ ਪੁੱਤ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਠੰਡੇ ਬੁਰਜ 'ਚ ਕਦੇ ਰਾਤ ਕੱਟਦੇ, ਕਦੇ ਸਰਹੱਦ ਦੀਆਂ ਨੀਹਾਂ ਦੇ ਵਿੱਚ ਖਲੋਤੇ ਚਿਣੇ ਜਾਂਦੇ ਆ। ਇੱਕ ਅਥਰੂ ਨਹੀਂ ਘੇਰਦਾ ਮੇਰਾ ਬਾਜਾਂ ਵਾਲਾ ਆਪਣੇ ਨੇਤਰਾਂ 'ਚੋਂ। ਆਪਾਂ ਅੱਜ ਕਿੱਥੇ ਕਿਤੇ ਤੁਰੇ ਫਿਰਦੇ ਭਲਾ? ਕਿਤੇ ਉਸ ਕਲਗੀਧਰ ਪਾਤਸ਼ਾਹ ਨੂੰ ਛੱਡ ਕੇ ਥਾਂ ਥਾਂ ਠੋਕਰਾਂ ਤਾਂ ਨਹੀਂ ਖਾਂਦੇ ਫਿਰਦੇ ਆਪਾਂ? ਸਾਡੀ ਹਾਲਤ ਉਹਨਾਂ ਬੇਮੁੱਖਾਂ ਵਾਲੀ ਤਾਂ ਨਹੀਂ ਜਿਹੜੇ ਭਾਈ ਗੁਰਦਾਸ ਜੀ ਦੱਸਦੇ ਨੇ, ਵਿਣ ਗੁਰ ਪੂਜਣ ਹੋਰ ਨਾ ਵਰਨੇ ਬੇਮੁੱਖ। ਆਪਣੇ ਗੁਰੂ ਨੂੰ ਛੱਡ ਕੇ ਹੋਰਨਾਂ ਨੂੰ ਪੂਜਦੇ ਫਿਰਦੇ, ਹੋਰਨਾਂ ਥਾਵਾਂ ਦੇ ਉੱਤੇ ਜਿਹੜੇ ਠੋਕਰਾਂ ਖਾਂਦੇ ਫਿਰਦੇ, ਉਹਨਾਂ ਦੀ ਹਾਲਤ ਇਹ ਆ। ਬੇਥਵੇ ਮੂਰਖ ਆਖੀ ਦਿਆ, ਜਿਨ੍ਹਾਂ ਨੂੰ ਲੋਕ ਪਰਲੋਕ ਵਿੱਚ ਫਿਰ ਕੋਈ ਢੋਈ ਨਹੀਂ ਮਿਲਦੀ, ਉਹਨਾਂ ਵੱਲ ਕਦੇ ਝਾਤ ਮਾਰੋ ਜਿਹੜੇ ਜਿੰਦ ਤਲੀ 'ਤੇ ਰੱਖ ਕੇ ਭਾਈ ਗਨੀ ਖਾਂ ਅਤੇ ਭਾਈ ਨਬੀ ਖਾਂ ਕਿੰਨਾ ਪਿਆਰ ਕਰਦੇ ਸੀ ਸਤਿਗੁਰੂ ਜੀ ਦੇ ਨਾਲ। ਸਤਿਗੁਰੂ ਪਾਤਸ਼ਾਹ ਕਲਗੀਧਰ ਦਾਤਾ ਜੀ ਨੂੰ ਭਾਈ ਗਨੀ ਖਾਂ ਅਤੇ ਨਬੀ ਖਾਂ ਨੇ ਉੱਚ ਦੇ ਪੀਰ ਬਣਾ ਕੇ ਕੱਢਿਆ ਮਾਛੀਵਾੜੇ 'ਚੋਂ, ਨੀਲੇ ਬਸਤਰ ਪਵਾ ਕੇ ਪਲੰਘ ਦੇ ਉੱਤੇ ਬਿਠਾ ਕੇ। ਅਗਲੇ ਪਾਸੇ ਪਲੰਘ 'ਤੇ ਦੋ ਪਾਵੇ ਜਿਹੜੇ ਉਹਨਾਂ ਨੂੰ ਮੋਢਾ ਦਿੱਤਾ ਭਾਈ ਗਨੀ ਖਾਂ ਨਬੀ ਖਾਂ ਨੇ, ਪਿਛਲੇ ਪਾਸੇ ਦੋ ਸਿੱਖ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਇਹ ਪੰਜਾਂ ਪਿਆਰਿਆਂ ਵਿੱਚੋਂ ਸਨ, ਅਤੇ ਭਾਈ ਮਾਨ ਸਿੰਘ ਚੌਰ ਕਰਦੇ ਸੀ, ਉੱਚ ਦੇ ਪੀਰ ਬਣਾ ਕੇ ਕੱਢਿਆ ਕਲਗੀਧਰ ਦਾ। ਅਤੇ ਭਾਈ ਗਨੀ ਖਾਂ ਨਬੀ ਖਾਂ ਦੋਵਾਂ ਭਰਾਵਾਂ ਨੇ ਬੇਅੰਤ ਸੇਵਾ ਕੀਤੀ ਕਲਗੀਧਰ ਪਾਤਸ਼ਾਹ। ਮੁਸਲਮਾਨ ਪਠਾਨ ਸਨ, ਪਰ ਸਤਿਗੁਰੂ ਪਾਤਸ਼ਾਹ ਨੇ ਜਿਹੜਾ ਉਹਨਾਂ ਦੇ ਨਾਂ ਦੇ ਉੱਤੇ ਹੁਕਮਨਾਮਾ ਲਿਖਿਆ ਨਾ ਜੀ, ਸਤਿਗੁਰੂ ਨੇ ਬੜੀ ਕਮਾਲ ਦੀ ਗੱਲ ਆਖੀ ਕਲਗੀਧਰ ਨੇ। ਪਾਤਸ਼ਾਹ ਨੇ ਜਿਹੜਾ ਹੁਕਮਨਾਮਾ ਉਹਨਾਂ ਨੂੰ ਲਿਖ ਕੇ ਦਿੱਤਾ, ਦਾਸ ਉਸ ਦਾ ਜ਼ਿਕਰ ਕਰ ਦੇਵੇ। ਪਾਤਸ਼ਾਹ ਨੇ ਲਿਖਿਆ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀਓ, ਸਤਿਗੁਰ ਜੀਓ ਕੀ ਆਗਿਆ ਹੈ। ਭਾਈ ਗਨੀ ਖਾਂ ਨਬੀ ਖਾਂ ਨੂੰ ਇਹ ਮਹਾਰਾਜ ਨੇ ਹੁਕਮਨਾਮਾ ਲਿਖ ਕੇ ਦਿੱਤਾ, ਕਹਿੰਦੇ ਸ੍ਰੀ ਸਤਿਗੁਰ ਜੀਓ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ ਇਹ ਜੋ ਹੈਨ ਇਹ ਮੇਰੇ ਹੈ, ਇਹ ਮੇਰੇ ਫਰਜ਼ੰਦਾਂ ਤੇ ਬਹਿਜ ਹੈ, ਇਹ ਮੇਰੇ ਕੰਮ ਆਏ ਹੈ। ਕਹਿੰਦੇ ਮੇਰੇ ਪੁੱਤਾਂ ਦੇ ਬਰਾਬਰ ਆ ਤੇ ਇਹ ਮੇਰੇ ਕੰਮ ਆਏ ਆ, ਜਿਹੜੇ ਗਨੀ ਖਾਂ ਤੇ ਨਬੀ ਖਾਂ ਇਹ ਮੇਰੇ ਕੰਮ ਆਏ ਹੈ। ਜੋ ਸਿੱਖ ਇਨ ਕੀ ਖਿਦਮਤ ਅੰਦਰ ਰੱਜੂ ਰਹੇਗਾ, ਸੋ ਨਿਹਾਲ ਹੋਗ, ਉਸ ਉੱਪਰ ਮੇਰੀ ਕਿਰਪਾ ਹੋਗ, ਉਸ ਉੱਪਰ ਮੇਰਾ ਹੱਥ ਹੋਗ, ਇਹ ਜੋ ਹੈਨ ਇਹ ਮੇਰੇ ਹੈਨ, ਜੋ ਇਨ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਇਹਦੇ ਨਾਲੋਂ ਵੱਡਾ ਮਾਣ ਸਤਿਕਾਰ ਕੀ ਦਿੱਤਾ ਜਾ ਸਕਦਾ ਉਹਨਾਂ, ਭਾਈ ਗਨੀ ਖਾਂ ਤੇ ਨਬੀ ਖਾਂ। ਕਲਗੀਧਰ ਪਾਤਸ਼ਾਹ ਨੇ ਆਖਿਆ, ਜੋ ਇਨ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ, ਏਡਾ ਵੱਡਾ ਮਾਣ ਉਹਨਾਂ ਸੇਵਕਾਂ ਨੂੰ ਦਿੱਤਾ। ਇੱਥੇ ਤੇ ਸੇਵਕ ਪ੍ਰਵਾਨ ਨੇ ਸਾਧ ਸੰਗਤ, ਇੱਥੇ ਬੇਮੁੱਖਾਂ ਵਾਸਤੇ ਕੋਈ ਥਾਂ ਨਹੀਂ, ਉਹ ਠੋਕਰਾਂ ਖਾਂਦੇ ਆ। ਸਾਚ ਕਹੋ ਸੁਣ ਲਿਓ ਸਭੈ, ਤਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਭਾਈ। ਜਿਨ੍ਹਾਂ ਨੇ ਪਿਆਰ ਕੀਤਾ, ਜਿਨ੍ਹਾਂ ਨੇ ਪ੍ਰੇਮ ਕੀਤਾ, ਉਹ ਸਤਿਗੁਰੂ ਦੇ ਚਰਨਾਂ ਵਿੱਚ ਕਬੂਲ ਹੋ ਗਏ, ਪ੍ਰਵਾਨ ਹੋ ਗਏ। ਇਸ ਲਈ ਉਹ ਭਾਵੇਂ ਸਾਧ ਸੰਗਤ, ਗਨੀ ਖਾਂ ਨਬੀ ਖਾਂ ਵਰਗੇ ਹੋਣ, ਮੁਸਲਮਾਨ ਪਠਾਨ ਦੋਵੇਂ ਭਰਾ ਜਿਨ੍ਹਾਂ ਨੇ ਪ੍ਰੇਮ ਕੀਤਾ, ਪ੍ਰੀਤ ਪਾਈ ਹੈ ਸਤਿਗੁਰ ਦੇ ਚਰਨਾਂ ਨਾਲ, ਉਹ ਕਬੂਲ ਹੋ ਗਏ, ਪ੍ਰਵਾਨ ਹੋ ਗਏ। ਸਤਿਗੁਰੂ ਨੇ ਮਤਾਂ ਮਜ਼ਹਬਾਂ ਦੀ ਗੱਲ ਵੀ ਛੱਡ ਦਿੱਤੀ, ਨਸਲਾਂ ਦੀ ਗੱਲ, ਕੌਮਾਂ ਦੀ ਗੱਲ, ਅਮੀਰ ਗਰੀਬ ਦੇ ਵਿਤਕਰੇ ਸਭ ਮੁਕਾ ਤੇ ਮੇਰੇ ਸਤਿਗੁਰੂ। ਉਹ ਕਹਿੰਦੇ ਇੱਥੇ ਉਹ ਪ੍ਰਵਾਨ ਹੈ ਜਿਹੜਾ ਪਿਆਰ ਵਿੱਚ ਭਿੱਜਾ ਹੈ, ਪ੍ਰੇਮ ਦੇ ਵਿੱਚ ਭਿੱਜਾ, ਇੱਥੇ ਤੇ ਪ੍ਰੀਤ ਵਾਲਿਆਂ ਦਾ ਬੇੜਾ ਪਾਰ ਹੈ। ਇਸ ਲਈ ਉਹ ਲੋਕ ਬੇਮੁੱਖ ਨੇ, ਬੇਥਵੇ ਨੇ, ਸਤਿਗੁਰ ਦੇ ਚਰਨਾਂ 'ਚ ਨਹੀਂ ਪ੍ਰਵਾਨ, ਜਿਹੜੇ ਸਤਿਗੁਰੂ ਦਾ ਦਰ ਛੱਡ ਕੇ ਹੋਰ ਹੋਰ ਥਾਵਾਂ ਦੇ ਉੱਤੇ ਜਗ੍ਹਾ ਜਗ੍ਹਾ 'ਤੇ ਭਟਕਦੇ ਫਿਰਦੇ ਨੇ। ਵਾਰ 34 ਪੌੜੀ 20 ਵਿੱਚ ਪਾਵਨ ਪਵਿੱਤਰ ਬਚਨ ਫੁਰਮਾਨ ਕਰਦੇ ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ, ਪਵਿੱਤਰ ਅੰਮ੍ਰਿਤ ਬੋਲ ਵਰਣਨ ਕਰ ਰਹੇ ਨੇ। ਵਾਏ ਸੁਣਾਏ ਛਾਨਣੀ ਤਿਸ ਉੱਠ ਉਠਾਲੇ, ਤਾੜੀ ਮਾਰ ਡਰਾਏਂਦਾ ਮੈਂਗਲ ਮਤਵਾਲੇ ਬਾਸਕ ਨਾਗੈ ਸਾਹਮਣ ਜਿਉਂ ਦੀਵਾ ਬਾਲੇ ਸਿਹੂ ਸਰਜੈ ਸਾਹ ਜਿਉਂ ਅੱਖੀਂ ਵੇਖਾਲੇ ਸਾਇਰ ਲਹਿਰ ਨ ਪੁੱਜਣੀ ਪਾਣੀ ਪਰ ਨਾਲੇ ਅਣਹੋਂਦਾ ਆਪ ਗਣਾਏਂਦੇ ਮੇ ਮੁਖ ਬੇਤਾਲੇ ਅਣਹੋਂਦਾ ਆਪ ਗਣਾਏਂਦੇ ਬੇ ਮੁਖ ਬੇਤਾਲੇ ਵਾਏ ਸੁਣਾਏ ਛਾਨਣੀ ਇਸ ਉੱਠ ਉੱਠ ਵਾਲੇ ਕਹਿੰਦੇ ਊਠ ਨੂੰ ਛਾਨਣੀ ਵਜਾ ਕੇ ਕੋਈ ਸੁਣਾਵੇ ਕਿ ਉਹ ਡਰ ਕੇ ਉੱਠ ਖਲੋਏਗਾ। ਊਠ ਹੁਣ ਬੈਠਾ ਹੋਇਆ ਤੇ ਕਹਿੰਦੇ ਊਠ ਨੂੰ ਬੈਠੇ ਨੂੰ ਉਠਾਲਣਾ ਤੇ ਆਟਾ ਛਾਨਣ ਵਾਲੀ ਛਾਨਣੀ ਹੁੰਦੀ ਨਾ, ਕਹਿੰਦੇ ਉਹ ਹੁਣ ਊਠ ਦੇ ਅੱਗੇ ਵਜਾਈ ਜਾਓ ਵੀ ਇਹ ਡਰ ਜਾਏਗਾ ਤੇ ਡਰ ਕੇ ਜਿਹੜਾ ਊਠ ਆ ਉੱਠ ਖਲੋਵੇਗਾ। ਹੁਣ ਇਹ ਜਿਹੜੀ ਸੋਚ ਆ ਇਹ ਵਿਅਰਥੀ ਹੈ, ਛੋਟੀ ਸੋਚ ਹੈ। ਅਗਲੀ ਦਲੀਲ ਦਿੰਦੇ ਨੇ, ਤਾੜੀ ਮਾਰ ਡਰਾਏਂਦਾ ਮੈਂਗਲ ਮਤਵਾਲੇ। ਕਹਿੰਦੇ ਮਸਤ ਹਾਥੀ ਨੂੰ ਤਾੜੀ ਮਾਰ ਕੇ ਕੋਈ ਡਰਾਵੇ ਇਹ ਨੱਸ ਜਾਵੇ ਇੱਥੋਂ, ਹਾਥੀ ਦੌੜ ਜਾਵੇ ਤੇ ਛੋਟੀ ਜਿਹੀ ਤਾੜੀ ਮਾਰੇ ਵੀ ਹਾਥੀ ਡਰ ਜੂਗਾ। ਜਿਵੇਂ ਊਠ ਦੇ ਪ੍ਰਥਾ ਇਹ ਪਹਿਲੀ ਪੰਕਤੀ ਵਰਤੀ ਕਿ ਊਠ ਦੇ ਅੱਗੇ ਛਾਨਣੀ ਵਜਾਈ ਜਾਓ ਵੀ ਇਹ ਡਰ ਕੇ ਉੱਠ ਖਲੋਏਗਾ, ਤਾੜੀ ਵਜਾਈ ਜਾਓ ਹਾਥੀ ਅੱਗੇ ਵੀ ਇਹ ਡਰ ਕੇ ਤੇ ਭੱਜ ਜਾਏਗਾ ਇੱਥੋਂ, ਹੋ ਸਕਦਾ ਹੈ? ਬੇਥਵੀਆਂ ਗੱਲਾਂ ਨੇ। ਬਾਸਕ ਨਾਗੈ ਸਾਹਮਣ ਤਿਉਂ ਦੀਵਾ ਬਾਲੇ। ਕਹਿਣ ਲੱਗੇ ਜਿਹੜਾ ਬਾਸ਼ਕ ਨਾਗ ਆ ਉਹਦੇ ਸਾਹਮਣੇ ਕੋਈ ਬੰਦਾ ਦੀਵਾ ਬਾਲੇ ਵੀ ਉਹ ਡਰ ਜਾਏਗਾ। ਸੱਪ ਦੇ ਅੱਗੇ ਮੈਂ ਦੀਵਾ ਬਾਲਦੇ ਆ ਡਰ ਜੂਗਾ ਸੱਪ, ਪਰ ਸਾਧ ਸੰਗਤ ਉਹਨੇ ਡਰਨਾ ਕੀ ਆ, ਉਹਦੇ ਫੁੰਕਾਰੇ ਦੇ ਨਾਲ ਜਿਹੜਾ ਦੀਵਾ ਆ ਉਹ ਬੁਝ ਜਾਂਦਾ। ਦੀਵੇ ਨੇ ਜਗਣਾ ਕੀ ਆ, ਉਹ ਜਿਹੜਾ ਸੱਪ ਆ ਉਹ ਫੁੰਕਾਰਾ ਮਾਰਦਾ ਦੀਵਾ ਬੁਝ ਜਾਂਦਾ। ਭਾਵ ਇਹ ਬੇਥਮੀਆਂ ਗੱਲਾਂ ਨੇ ਜਿਹੜੀਆਂ ਨਹੀਂ ਹੋ ਸਕਦੀ। ਫਿਰ ਚੌਥੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਸ਼ੀਹੋਂ ਸਰਜੈ ਸਹਾ ਜਿਉਂ ਅੱਖੀਂ ਵੇਖਾਲੇ। ਕਹਿਣ ਲੱਗੇ ਜਿਹੜਾ ਸਹਿਆ ਹੈ ਖਰਗੋਸ਼, ਕਹਿੰਦੇ ਖਰਗੋਸ਼ ਜਿਸ ਤਰ੍ਹਾਂ ਸ਼ੇਰ ਨੂੰ ਅੱਖਾਂ ਵਿਖਾਵੇ ਤੇ ਸ਼ੇਰ ਨੂੰ ਅੱਖਾਂ ਵਿਖਾ ਕੇ ਗੁੱਸੇ ਨਾਲ ਤਾੜ ਨਾ ਜਾਵੇ ਵੀ ਮੈਂ ਤੈਨੂੰ ਮਾਰ ਦੂੰਗਾ ਭੱਜ ਜਾ ਇੱਥੋਂ, ਹੋ ਸਕਦਾ ਹੈ? ਕਹਿੰਦੇ ਸ਼ੇਰ ਅੱਖਾਂ ਵਿਖਾ ਕੇ, ਮਾਫ ਕਰਨਾ, ਕਹਿੰਦੇ ਸਹਿਆ ਹੈ ਜਿਹੜਾ ਖਰਗੋਸ਼ ਆ ਉਹ ਹੁਣ ਅੱਖਾਂ ਵਿਖਾ ਕੇ ਤੇ ਸ਼ੇਰ ਨੂੰ ਤਾੜ ਨਾ ਕਰੇ ਵੀ ਭੱਜ ਜਾ ਇੱਥੋਂ ਜਾਂ ਮੈਂ ਤੈਨੂੰ ਮਾਰ ਦਿਆਂਗਾ, ਬੇਥਵੀ ਗੱਲ ਹੈ। ਸਾਇਰ ਲਹਿਰ ਨਾ ਪੁੱਜਣੀ ਪਾਣੀ ਪਰ ਨਾਲੇ। ਜਿਸ ਤਰ੍ਹਾਂ ਮੀਂਹ ਪਵੇ ਬਰਸਾਤ ਹੋਵੇ ਤੇ ਘਰਾਂ ਦੀਆਂ ਛੱਤਾਂ ਤੋਂ ਜਿਹੜਾ ਪਾਣੀ ਉਹ ਪਰਨਾਲਿਆਂ ਰਾਹੀਂ ਥੱਲੇ ਆਉਂਦਾ ਨਾ, ਗਲੀਆਂ ਦੇ ਵਿੱਚ ਡਿੱਗਦਾ, ਕਹਿੰਦੇ ਘਰਾਂ ਦੀਆਂ ਛੱਤਾਂ ਦਾ ਪਾਣੀ ਪਰਨਾਲਿਆਂ ਰਾਹੀਂ ਜਿਹੜਾ ਧਰਤੀ ਦੇ ਉੱਤੇ ਡਿੱਗਦਾ, ਬੰਦਾ ਆ ਕੇ ਹੁਣ ਸਮੁੰਦਰ ਦੀ ਕੋਈ ਲੋੜ ਨਹੀਂ ਕਿ ਬਹੁਤ ਪਾਣੀ ਇਕੱਠਾ ਹੋ ਗਿਆ ਪਰਨਾਲਿਆਂ ਦਾ, ਮੀਂਹ ਦਾ ਪਾਣੀ ਕੋਠਿਆਂ ਤੋਂ ਬਹੁਤ ਇਕੱਠਾ ਹੋ ਗਿਆ ਗਲੀਆਂ 'ਚ, ਸਮੁੰਦਰ ਦੀ ਕੋਈ ਲੋੜ ਨਹੀਂ ਗੀ। ਭਾਵ ਉਹ ਪਾਣੀ ਸਮੁੰਦਰ ਦੀ ਬਰਾਬਰਤਾ ਨਹੀਂ ਕਰ ਸਕਦਾ। ਇਸ ਲਈ ਇਹ ਜਿਹੜੀਆਂ ਗੱਲਾਂ ਥੋਥੀਆਂ ਨੇ, ਅਣਹੋਂਦਾ ਆਪ ਗਣਾਏਂਦੇ ਬੇਮੁਖ ਬੇਤਾਲੇ। ਇਸੇ ਤਰ੍ਹਾਂ ਜਿਹੜੇ ਬੇਮੁਖ ਲੋਕ ਹੈ ਨਾ, ਗੁਰੂ ਤੋਂ ਟੁੱਟੇ ਆ, ਉਹ ਕੇਂਦਰਹੀਣ ਹੋਣ ਕਰਕੇ, ਕੇਂਦਰ ਸੀ ਗੁਰੂ, ਕੇਂਦਰ ਸੈਂਟਰ ਸੀ ਗੁਰੂ ਕੀ ਸਾਧ ਸੰਗਤ ਤੇ ਸਤਿਗੁਰ ਦੇ ਚਰਨਾਂ ਕਮਲਾਂ 'ਚ ਜੁੜਨਾ। ਕਹਿਣ ਲੱਗੇ ਉਹ ਕੇਂਦਰ ਤੋਂ ਹੀਣ ਨੇ ਜਿਨ੍ਹਾਂ ਦੀ ਸੁਰਤ ਕਿਤੇ ਪਰੋਈ ਨਹੀਂ ਗੁਰੂ ਦੇ ਚਰਨਾਂ ਨਾਲ, ਐਸੇ ਲੋਕ ਭੂਤ ਨੇ ਆ, ਬੇਤਾਲੇ ਆ, ਬੇਥਮੀਆਂ ਗੱਲਾਂ ਸੰਸਾਰ ਜਗਤ ਦੇ ਵਿੱਚ ਕਰਦੇ ਫਿਰਦੇ ਨੇ। ਭਜਨ ਬੰਦਗੀ ਤੋਂ ਬਿਨਾਂ ਛੁਟਕਾਰਾ ਕੋਈ ਨਹੀਂ, ਇਸ ਲਈ ਠੋਕਰਾਂ ਵਿੱਚ ਹੀ ਉਹਨਾਂ ਦੀ ਜ਼ਿੰਦਗੀ ਗੁਜ਼ਰਦੀ ਹੈ, ਕਿਉਂਕਿ ਬੇਮੁਖ ਜਿਹੜੇ ਮਨਮੁਖ ਆ ਨਾ ਉਹਨਾਂ ਵਿੱਚ ਸੱਚ ਹੁੰਦਾ ਕੋਈ ਨਹੀਂ ਗਾ, ਉਹਨਾਂ ਦੀ ਸੁਰਤ ਖਿੰਡੀ ਰਹਿੰਦੀ ਹੈ, ਖਿਲਰੀ ਰਹਿੰਦੀ ਉਹਨਾਂ ਦੀ ਬਿਰਤੀ, ਅੰਤਸ਼ ਕਰਨ ਦੇ ਵਿੱਚ ਆਤਮਿਕ ਤਾਕਤ ਕੋਈ ਨਹੀਂ ਗੀ। ਇਸ ਕਰਕੇ ਸਾਧ ਸੰਗਤ ਸੰਸਾਰ ਜਗਤ ਦੇ ਵਿੱਚ ਬੇਥਮੀਆਂ ਗੱਲਾਂ ਕਰਦੇ, ਭੂਤ ਨੇ, ਬੇਤਾਲੇ ਆ, ਸਤਿਗੁਰੂ ਤੋਂ ਟੁੱਟ ਕੇ ਲੋਕ ਪਰਲੋਕ ਦੇ ਵਿੱਚ ਦੁਖੀ ਤੇ ਨਰਕਾਂ ਦੇ ਭਾਗੀ ਬਣਦੇ ਨੇ। ਵਾਰ ਚੌਂਤਵੀਂ ਪੌੜੀ 21 ਵਿੱਚ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ ਕਿ ਜਿਹੜੇ ਬੇਮੁੱਖ ਲੋਕ ਆ ਨਾ, ਗੁਰੂ ਤੋਂ, ਸਤਿਗੁਰੂ ਤੋਂ ਟੁੱਟੇ ਹੋਏ ਲੋਕ ਆ, ਸਾਧ ਸੰਗਤ ਉਹਨਾਂ ਦੇ ਮੱਥੇ ਹੀ ਲੱਗਣਾ ਮਾੜਾ, ਉਹਨਾਂ ਨਾਲ ਕੋਈ ਬਹਿਸ ਨਾ ਕਰੋ, ਕੋਈ ਵਿਚਾਰ ਵਟਾਂਦਰਾ ਕਰਨ ਦੀ ਲੋੜ ਨਹੀਂ, ਉਹਨਾਂ ਨਾਲ ਅੜਨਾ ਨਿਸਫਲ ਹੀ, ਬੋਲੀ ਵੀ ਮਾੜੀ, ਵਿਚਾਰ ਵੀ ਮਾੜੇ, ਸੋਚ ਵੀ ਮਾੜੀ ਉਹਨਾਂ ਦੀ, ਇਸ ਲਈ ਉਹਨਾਂ ਦੇ ਪਾਸ ਬਹਿਣਾ, ਵਿਚਾਰ ਕਰਨਾ ਹੀ ਉਹਨਾਂ ਦੇ ਪਾਸ ਮਾੜਾ ਹੈ। ਜਿਹੜੇ ਬੇਮੁੱਖ ਲੋਕ ਆ ਉਹਨਾਂ ਤੋਂ ਪਰੇ ਰਹਿਣਾ ਅਤੇ ਉਪਰਾਪਨ ਰੱਖਣਾ ਹੀ ਠੀਕ ਹੈ। ਕੀ ਫਰਮਾਨ ਕਰਦੇ ਨੇ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ ਹਨ, ਨਾਰ ਪਧਾਰੋਂ ਬਾਹਰੀ ਸੁਖ ਸੇਜ ਨਾ ਚੜੀਐ, ਪੁੱਤ ਨਾ ਮੰਨੇ ਮਾਪਿਆਂ ਕਮਜਾਤੀ ਵੜੀਐ, ਵਣਜਾਰਾ ਸਾਹ ਫਿਰੈ ਵਿਸਾਹੋ ਨਾ ਜੜੀਐ, ਸਾਹਿਬ ਸੋਹੈ ਆਪਣੇ ਹਥਿਆਰ ਨਾ ਫੜੀਐ, ਕੂੜ ਨਾ ਪਹੁੰਚੈ ਸੱਚ ਨੂੰ ਸੌ ਘਾੜਤ ਘੜੀਐ, ਮੁੰਦਰਾਂ ਕੰਨ ਜਨਾੜੀਆਂ ਤਿੰਨਾਂ ਨਾਲ ਨਾ ਅੜੀਐ, ਮੁੰਦਰਾਂ ਕੰਨ ਜਨਾੜੀਆਂ ਤਿੰਨਾਂ ਨਾਲ ਨਾ ਅੜੀਐ। ਭਾਈ ਗੁਰਦਾਸ ਜੀ, ਇਹ ਵਾਰ ਚੌਥਵੀਂ ਦੀ ਅਖੀਰਲੀ ਪੌੜੀ ਹੈ, ਇੱਕਵੀਂ ਪੌੜੀ। ਕਹਿੰਦੇ ਨਾਰ ਪਧਾਰੋਂ ਬਾਹਰੀ ਸੁਖ ਸੇਜ ਨਾ ਚੜੀਐ, ਪਤੀ ਤੋਂ ਬਿਨਾਂ ਜਿਹੜੀ ਇਸਤਰੀ ਹੈ ਨਾ, ਉਹ ਸੁੱਖ ਦੀ ਸੇਜ ਨਹੀਂ ਮਾਣ ਸਕਦੀ, ਸੁੱਖ ਦੀ ਸੇਜ ਦੇ ਉੱਤੇ ਨਹੀਂ ਚੜ ਸਕਦੀ। ਹੋਰਨਾਂ ਪੁਰਸ਼ਾਂ ਨੂੰ, ਹੋਰਨਾਂ ਮਰਦਾਂ ਬੰਦਿਆਂ ਨੂੰ ਰਾਮ ਦੀ ਫਿਰੇ, ਸੇਜਾਂ ਭੋਗਦੀ ਫਿਰੇ, ਪਰ ਜਿਹੜਾ ਮਾਨਸਿਕ ਸੁੱਖ ਆ, ਅੰਤਿਸ਼ ਕਰਨ ਦਾ ਜਿਹੜਾ ਸੁੱਖ ਅਤੇ ਤ੍ਰਿਪਤੀ ਆ, ਕਿ ਘਰ ਦੇ ਵਿੱਚ ਆਨੰਦ ਅਤੇ ਸੁੱਖ ਹੋਵੇ, ਉਹ ਆਪਣੇ ਪਤੀ ਅਤੇ ਆਪਣੇ ਪਧਾਰ ਨਾਲ ਹੀ ਆ। ਇਸ ਲਈ ਪਤੀ ਤੋਂ ਬਿਨਾਂ ਜਿਹੜੀ ਇਸਤਰੀ ਆ, ਉਹ ਸੁੱਖ ਦੀ ਸੇਜ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਮਾਣ ਸਕਦੀ। ਪੁੱਤ ਨਾ ਮੰਨੈ ਮਾਪਿਆਂ ਕਮਜਾਤੀ ਵੜੀਐ, ਜੋ ਪੁੱਤ ਮਾਪਿਆਂ ਨੂੰ ਨਾ ਮੰਨੇ ਅਤੇ ਜੋ ਪੁੱਤ ਮਾਪਿਆਂ ਦਾ ਆਗਿਆਕਾਰ ਨਾ ਹੋਵੇ, ਉਹਨੂੰ ਕਮਜਾਤਾਂ ਦੇ ਵਿੱਚ ਹੀ ਗਿਣਿਆ ਜਾਂਦਾ, ਭੈੜਿਆਂ ਦੇ ਵਿੱਚ ਹੀ ਗਿਣਿਆ ਜਾਂਦਾ, ਸਤਿਕਾਰ ਨਹੀਂ ਮਿਲਦਾ ਉਸਨੂੰ ਕਿਤੇ। ਵਣਜਾਰਾ ਸਾਹ ਫਿਰੈ ਵਿਸਾਹੋ ਨਾ ਜੜੀਐ, ਜੋ ਵਪਾਰੀ ਆਪਣੇ ਸ਼ਾਹ ਤੋਂ ਫਿਰ ਜਾਵੇ, ਉਹਦਾ ਫਿਰ ਵਿਸਾਹ ਨਹੀਂ ਰਹਿੰਦਾ। ਜਿਹੜਾ ਆਪਣੇ ਮਾਲਕ ਦਾ ਨਹੀਂ ਬਣ ਕੇ ਰਿਹਾ, ਕਿਸੇ ਹੋਰ ਦਾ ਕੀ ਬਣ ਜਾਏਗਾ। ਜਿਹੜਾ ਆਪਣੇ ਮਾਲਕ ਨਾਲ ਧੋਖਾ ਕਰ ਲਵੇ, ਕੋਈ ਵਪਾਰੀ ਆ, ਹੁਣ ਕਿਸੇ ਮਾਲਕ ਦੇ ਕੋਲ ਉਹ ਕੰਮ ਕਰਦਾ, ਪਰ ਜੇ ਉਹ ਆਪਣੇ ਮਾਲਕ ਨਾਲ ਹੀ ਧੋਖਾ, ਫਰੇਬ ਅਤੇ ਛਲ ਕਪਟ ਕਰਨ ਲੱਗ ਪਏ, ਠੱਗੀ ਮਾਰ ਜਾਵੇ, ਫਿਰ ਲੋਕ ਉਹਦਾ ਵਿਸਾਹ ਨਹੀਂ ਕਰਦੇ, ਭਾਵ ਵਿਸ਼ਵਾਸ ਨਹੀਂ ਕਰਦੇ ਉਹਦੇ 'ਤੇ ਵੀ ਇਹਨੇ ਫਲਾਣੇ ਆਪਣੇ ਮਾਲਕ ਨਾਲ ਵੀ ਧੋਖਾ ਕੀਤਾ ਸੀ, ਉਹਨੂੰ ਕੋਈ ਨੌਕਰੀ ਅਤੇ ਕਾਰੋਬਾਰ 'ਤੇ ਨਹੀਂ ਰੱਖਦਾ, ਫਿਰ ਇਤਬਾਰ ਗਵਾ ਲੈਂਦਾ ਉਹ ਆਪਣਾ। ਸਾਹਿਬ ਸੋਹੈ ਆਪਣੇ ਹਥਿਆਰ ਨਾ ਫੜੀਏ, ਆਪਣੇ ਮਾਲਕ ਦੇ ਸਾਹਮਣੇ ਕਦੇ ਹਥਿਆਰ ਨਾ ਫੜੀਏ, ਭਾਵ ਆਪਣੇ ਮਾਲਕ ਨੂੰ ਜਿਸ ਦਾ ਆਪਾਂ ਨਮਕ ਖਾਂਦੇ ਹਾਂ ਉਹਦੇ ਉੱਤੇ ਕਦੇ ਵੀ ਧਾਵਾ ਨਾ ਬੋਲੀਏ, ਕਦੇ ਉਹਨੂੰ ਹਥਿਆਰ ਲੈ ਕੇ ਪਹੀਏ ਨਾ, ਮਾਰੀਏ ਨਾ। ਕੂੜ ਨਾ ਪਹੁੰਚੈ ਸੱਚ ਨੂੰ ਸੌ ਘਾੜਤ ਘੜੀਏ, ਸੌ ਘਾੜਤਾਂ ਭਾਵੇਂ ਘੜਦੇ ਰਹੀਏ, ਸੌ ਬਹਾਨੇ ਬਣਾਉਂਦੇ ਰਹੀਏ, ਪਰ ਝੂਠ ਸੱਚ ਦੀ ਬਰਾਬਰਤਾ ਨਹੀਂ ਕਰ ਸਕਦਾ। ਸੌ ਬਹਾਨੇ ਮਾਰੀਏ ਜੋ ਮਰਜ਼ੀ, ਆਖਰ ਝੂਠ ਫਿਰ ਝੂਠ ਹੀ ਰਹਿਣਾ ਅਤੇ ਉਹਨੇ ਇੱਕ ਦਿਨ ਪ੍ਰਗਟ ਹੋ ਹੀ ਜਾਣਾ ਹੈ, ਉਹ ਸੱਚ ਦੀ ਬਰਾਬਰਤਾ ਨਹੀਂ ਕਰ ਸਕਦਾ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਮੁੰਦਰਾਂ ਕੰਨ ਜਨਾੜੀਆਂ ਤਿੰਨਾਂ ਨਾਲ ਨਾ ਅੜੀਐ, ਜਿਨ੍ਹਾਂ ਦੇ ਕੰਨੀ ਮੁੰਦਰਾਂ ਹੋਣ ਉਹਨਾਂ ਨਾਲ ਨਾ ਅੜੀਏ, ਭਾਵ ਜਿਹੜੇ ਘਰ ਬਾਰ ਛੱਡ ਕੇ ਜੰਗਲਾਂ ਪਹਾੜਾਂ 'ਚ ਚਲ ਗਏ ਆ, ਉਹ ਕਦੇ ਮੰਗਣ ਵਾਸਤੇ ਆਉਣ ਉਹ ਜੋਗੀ ਆਦਿਕ ਲੋਕ, ਉਹਨਾਂ ਨਾਲ ਨਾ ਅੜੀਏ, ਭਾਵ ਉਹਨਾਂ ਨਾਲ ਕੋਈ ਬਹਿਸਬਾਜ਼ੀ ਨਾ ਕਰੀਏ। ਉਹਨਾਂ ਨੇ ਕੋਈ ਦੋ ਡੰਗ ਦੀ ਰੋਟੀ ਮੰਗਣੀ ਆ, ਕੋਈ ਤੁਹਾਡੇ ਕੋਲੋਂ ਆਟਾ ਮੰਗਣਾ, ਉਹਨਾਂ ਦੀ ਝੋਲੀ 'ਚ ਪਾਓ, ਉਹਨਾਂ ਨਾਲ ਬਹੁਤੀ ਬਹਿਸਬਾਜ਼ੀ ਨਾ ਕਰੋ। ਮਤਲਬ ਇਹ ਨਹੀਂ ਵੀ ਉਹ ਤੁਹਾਨੂੰ ਕੋਈ ਸਰਾਪ ਦੇ ਦੇਣਗੇ, ਨਹੀਂ, ਮਤਲਬ ਇਹ ਕਿ ਉਹਨਾਂ ਨਾਲ ਬਹਿਸ ਕਰਨ ਦਾ ਫਾਇਦਾ ਹੀ ਕੋਈ ਨਹੀਂ, ਲਾਭ ਹੀ ਕੋਈ ਨਹੀਂ ਹੈ, ਤੁਸੀਂ ਗ੍ਰਿਸਤੀ ਹੋ, ਉਹ ਘਰ ਬਾਰ ਛੱਡ ਕੇ ਸੰਸਾਰ 'ਚ ਕਿਤੇ ਤੁਰੇ ਫਿਰਦੇ ਆ, ਇਸ ਲਈ ਭਾਈ ਉਹਨਾਂ ਨਾਲ ਤੁਹਾਡਾ ਕਾਹਦਾ ਸੰਬੰਧ, ਉਹਨਾਂ ਨਾਲ ਤੁਹਾਡਾ ਕਾਹਦਾ ਵਿਚਾਰ ਵਟਾਂਦਰਾ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿਹੜੇ ਬੇਮੁੱਖ ਲੋਕ ਨੇ, ਗੁਰੂ ਤੋਂ ਟੁੱਟੇ ਹੋਏ ਲੋਕ ਨੇ, ਉਹਨਾਂ ਦੇ ਪੱਲੇ ਝੂਠ ਹੀ ਝੂਠ ਹੈ, ਝੂਠ ਹੀ ਝੂਠ ਹੈ। ਸੱਚ ਜਿਨ੍ਹਾਂ ਦੇ ਪੱਲੇ ਹੈ, ਸਾਧ ਸੰਗਤ, ਉਹ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਨੇ। 100 ਘਾੜਤਾਂ ਕੜੋ, 100 ਬਹਾਨੇ ਬਣਾਓ, ਬੇਮੁੱਖ ਦਾ ਪਾਜ ਆਖਰ ਉੱਗੜ ਹੀ ਜਾਂਦਾ, ਕਿਉਂਕਿ ਝੂਠ ਝੂਠ ਹੀ ਰਹਿਣਾ। ਬੇਮੁੱਖ ਬੰਦਾ ਸੰਸਾਰ ਜਗਤ ਵਿੱਚ ਜਿਵੇਂ ਇੱਕ ਔਰਤ ਆਪਣੇ ਪਤੀ ਨੂੰ ਛੱਡ ਕੇ ਜਿੱਥੇ ਮਰਜ਼ੀ ਇਹ ਸੇਜਾ ਮਾਣਦੀ ਫਿਰੇ, ਪਰ ਸੁੱਖ ਦੀ ਸੇਜ ਨਹੀਂ ਮਾਣ ਸਕਦੀ। ਜਿਹੜਾ ਪੁੱਤ ਆਪਣੇ ਮਾਪਿਆਂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਹੋਇਆ, ਉਹਨੂੰ ਸਤਿਕਾਰ ਮਾਣ ਨਹੀਂ ਮਿਲਿਆ ਮਾਪਿਆਂ ਦਾ ਆਗਿਆ ਕਾਰਨ, ਉਹ ਦੁਨੀਆਂ ਵਿੱਚ ਜਿੱਥੇ ਮਰਜ਼ੀ ਭਟਕਦਾ ਫਿਰੇ, ਠੋਕਰਾਂ ਹੀ ਖਾਂਦਾ। ਦੁਨੀਆਂ ਕਹਿੰਦੀ ਹੈ ਤੇ ਆਪਣੇ ਮਾਂ ਪਿਓ ਦਾ ਨਹੀਂ ਬਣਿਆ, ਸਾਡਾ ਕੀ ਬਣਿਆ। ਇਸੇ ਤਰ੍ਹਾਂ ਜਿਹੜਾ ਮਨਮੁੱਖ ਬੰਦਾ ਹੈ ਸਾਧ ਸੰਗਤ, ਉਹ ਸੰਸਾਰ ਜਗਤ ਵਿੱਚ ਠੋਕਰਾਂ ਖਾਂਦਾ, ਨਾ ਉਹ ਲੋਕ ਜੋਗਾ ਰਹਿੰਦਾ ਤੇ ਨਾ ਉਹ ਪਰਲੋਕ ਜੋਗਾ ਰਹਿੰਦਾ। ਉਹ ਸੰਸਾਰ ਵਿੱਚ ਦੁਨੀਆਂ ਦੇ ਵਿੱਚ ਵੀ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਕੇ ਜ਼ਿੰਦਗੀ ਗੁਜ਼ਾਰ ਰਿਹਾ। ਵਿਸ਼ਿਆਂ ਵਿੱਚ ਭਟਕਦਿਆਂ ਜ਼ਿੰਦਗੀ ਗੁਜ਼ਰ ਗਈ, ਮੌਤ ਆਈ, ਅੰਤ ਵੇਲਾ ਆਇਆ ਤੇ ਸਾਧ ਸੰਗਤ ਜੀਵਨ ਦੀ ਬਾਜ਼ੀ ਹਾਰ ਕੇ ਉਹ ਸੰਸਾਰ ਤੋਂ ਕੂਚ ਕਰ ਗਿਆ। ਜਿਨ੍ਹਾਂ ਲੋਕਾਂ ਦਾ ਪਾਰ ਉਤਾਰਾ ਹੋਇਆ ਆ, ਅੱਜ ਹੋ ਰਿਹਾ, ਹੋਏਗਾ, ਗੁਰੂ ਦੀ ਸ਼ਰਨ ਪੈ ਕੇ ਹੀ ਹੋਇਆ ਹੈ, ਗੁਰੂ ਦੀ ਸ਼ਰਨ ਪੈ ਕੇ ਹੀ ਹੋ ਰਿਹਾ ਹੈ। ਸ਼ਬਦ ਨਾਮ ਸਿਮਰਨ ਦੀ ਕਮਾਈ ਕਰਕੇ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ, ਕਿ ਸਤਿਗੁਰ ਤੋਂ ਬਿਨਾਂ ਹੋਰ ਕੋਈ ਟਿਕਾਣਾ ਨਹੀਂ ਜਿੱਥੇ ਤੇਰੀ ਜ਼ਿੰਦਗੀ ਦਾ ਬੇੜਾ ਪਾਰ ਹੋ ਸਕਦਾ ਹੋਵੇ, ਗੁਰੂ ਨਾਲ ਜੁੜ ਕੇ ਹੀ ਤਰਿਆ ਜਾ ਸਕੇਗਾ। ਬਲਿਹਾਰੀ ਗੁਰੇ ਆਪਣੇ, ਦਿਉਹਾੜੀ ਸਾਧਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ 100 ਚੰਦਾ ਉਗਵੈ ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਅੰਧਕਾਰ ਹੀ ਅੰਧਕਾਰ ਹੈ। ਜਿਹੜਾ ਮਨਮੁੱਖ ਆ ਉਹ ਗੁਰੂ ਨਾਲ ਜੁੜਿਆ ਨਹੀਂ, ਇਸ ਕਰਕੇ ਅੰਧਕਾਰ ਦੇ ਵਿੱਚ, ਹਨੇਰੇ ਦੇ ਵਿੱਚ ਹੀ ਭਟਕਦਾ। ਜਿਹੜੇ ਗੁਰਮੁਖ ਜਨ ਗੁਰੂ ਦੇ ਸਿੱਖ ਨੇ, ਉਹ ਸਤਿਗੁਰੂ ਦਾ ਪੱਲਾ ਪਕੜ ਕੇ ਨਾਮ ਬਾਣੀ ਨਾਲ ਪਿਆਰ ਪ੍ਰੀਤ ਪਾ ਕੇ ਬੈਠੇ ਨੇ, ਇਸ ਲਈ ਪ੍ਰਭੂ ਚਰਨਾਂ ਵਿੱਚ ਉਹ ਪ੍ਰਵਾਨ ਕਬੂਲ ਹੋ ਜਾਂਦੇ ਹਨ।